जब लो नहीं पाग लीलार उदय तब लो भ्रमत फिर तय बहुत आयो कल कोर समुद्र में बूढ़त थे अब लो मिट है नहीं रे पछतायो तत्व विचार यह मथुरा जग तारन को अवतार बनायो जपो जिन अर्जन देव गुरु फिर संकट जोन गर्भ नहीं आयो अहला मरण कबूल जीवन की छड आस हो सबना की रेणुका तो आओ हमारे पास तेग बहादुर परम कृपाला श्री गुरु गोबिंद सिंह बेसाला तरो तरा पर पुन पुन शीशा बंदों बार बार जगदीशा चबर शतर तख्त दे मालक साहेब श्री गुरु ग्रंथ साहिब जी दी पवित्र गोद विच विराजमान गुरु स्वरूप गुरु प्यारी खालसा साध संगत जी फतेह प्रवान करो वाहगुरु जी का खालसा वाहगुरु जी की फतेह। तन तन श्री गुरु ग्रंथ साहिब सचे पातशाह जी दी पवित्र गोद विच दीन दुनिया दे मालक साहिब श्री गुरु हर कृष्ण साहिब जी दे दर उपर आप समूह संगतां पहुंच करके अपने जीवन नूं सफलियां करन दे लई हाजरियां भरदे हो सेवा करदे हो बड़े प्रेम सहित आप संगत ने तुरकी बाणी दा कीर्तन सरवण कीता है। कुछ समा मनचित बिरतियां नूं एकाग्र करके साहिबे कमाल तन तन श्री गुरु गोबिंद सिंह साहिब सच्चे पातशाह जी दी कलम दी ताकत नूं चंडी दी वार बाणी दे राही श्रवण करना करो। सतनाम श्री वाहिगुरु साहिब जी सुंब सुनी कर हाली श्रणवत बीजुदी रण विच किनै ना झाली दुर्गा आमदी। देखो कल आप ने सरवण कीता है बहुत ही सिरी बेहाइयां घड़ियां काल किया जान ना जाए माइयां जूझे सूरमे दुर्गा और काली देवत्यां दे शहत मैदाने जंग विच दैंतां नाल जंग कर रही ने उधर हंकार है माण नच रहा है सुंभ न सुंभ दियां नाड़ियां अंदर ते इत्थे परमात्मा दा आसरा है देवियां नूं हुण जिहड़े पासे उस खसम दा आसरा सी उधर ते वाल नहीं विंगा होण दिंदा। नगीर बोजो बेशुआ हो गुजर जिहड़ा शेर दे कोल रहिंदा शरण रहिंदा शेर दी पिठ ते खलो जावे उहदा कोई वाल की विंगा करेगा ਉਹਦੇ ਤੇ ਨੇੜੇ ਕੋਈ ਨਹੀਂ ਆਉਂਦਾ। ਅਕਾਲ ਪੁਰਖ ਦਾ ਆਸਰਾ ਸੀ। ਦੂਜੇ ਬੰਨੇ ਜਿਹੜੇ ਦੈਂਤ ਮਾਣ ਵਿੱਚ ਨੇ ਬਹੁਤੀ ਸਿਰੀ ਬਿਹਾਈਆਂ ਘੜੀਆਂ ਕਾਲਕੀਆਂ, ਉਹਨਾਂ ਦੇ ਉੱਤੇ ਕਾਲ ਦੀਆਂ ਘੜੀਆਂ ਦਾ ਹੀ ਜ਼ੋਰ ਰਿਹਾ। ਉਹਨਾਂ ਦੇ ਉੱਤੇ ਮੌਤ ਹੀ ਮੰਡਰਾਉਂਦੀ ਰਹੀ ਹੈ। ਬੇਸ਼ੁਮਾਰ ਰਾਕਸ਼ਸ਼ਾਂ ਦੇ ਸਿਰ ਉੱਤੇ ਮੌਤ ਮੰਡਰਾਈ ਹੈ ਔਰ ਮੈਦਾਨੇ ਜੰਗ ਵਿੱਚ ਏਦਾਂ ਲੇਟੇ ਨੇ ਜਾਏ ਮਾਈਆਂ ਜਨਮ ਦੇਣਾ। ਇਉਂ ਲੱਗਦਾ ਏ ਕਿ ਜਿਹੜੇ ਸੂਰਮੇ ਜੂਝ ਕੇ ਮੈਦਾਨੇ ਜੰਗ ਵਿੱਚ ਐਨ ਪੈਰ ਪਸਾਰ ਕੇ ਲੇਟੇ ਨੇ, ਕਿਸੇ ਮਾਂ ਨੇ ਜੰਮੇ ਹੀ ਨਹੀਂ ਹੁੰਦੇ, ਭਾਵ ਕਿ ਇਹਨਾਂ ਦਾ ਜਨਮ ਹੀ ਨਹੀਂ ਸੀ ਹੋਇਆ, ਇੱਦਾਂ ਹੀ ਨੇ। ਇਸ ਤਰ੍ਹਾਂ ਸਨਾਟਾ ਛਾ ਗਿਆ ਏ ਦੇਵੀਆਂ ਦੀ ਤਲਵਾਰ ਦੀ ਮਾਰ ਦੇ ਅੱਗੇ। ਸੁੰਭ ਸੁਣੀ ਕਰਹਾਲੀ ਸਰਣਵਤ ਬੀਜ ਦੀ, ਰਣ ਵਿੱਚ ਕਿਨੈ ਨਾ ਝਾਲੀ ਦੁਰਗਾ ਆਮਦੀ। ਉਹ ਜਿਹੜੇ ਬਚੇ ਖੁਚੇ ਸਿਪਾਹੀ ਨੇ ਨਾ, ਉਹਨਾਂ ਜਾ ਕੇ ਆਪਣੇ ਰਾਜੇ ਨੂੰ ਸੁੰਭ ਨੂੰ ਕਰਹਾਲੀ ਸਰਣਵਤ ਬੀਜ ਦੀ ਦੁਰਦਸ਼ਾ ਬਾਰੇ ਦੱਸਿਆ ਵੀ ਬੜੀ ਮਾੜੀ ਦੁਰਦਸ਼ਾ ਕੀਤੀ ਉਹਨਾਂ। ਉਹ ਜਿਹੜੀ ਦੇਵੀ ਸੀ ਇਹ ਦੈਂਤ ਆਖਣ ਲੱਗੇ ਰਣ ਵਿੱਚ ਕਿਨੈ ਨਾ ਝਾਲੀ, ਕੋਈ ਝੱਲ ਨਹੀਂ ਸਕਿਆ ਉਹਦੀ ਮਾਰ ਨੂੰ, ਕੋਈ ਟੇਕ ਨਹੀਂ ਸਕਿਆ ਉਹਦੀ ਮਾਰ ਅੱਗੇ। ਹੁਣ ਸਰਣਵਤ ਬੀਜ ਮਹਿਖਾ ਸੁਰ ਆਦਕ ਦੈਂਤ ਹੋਏ ਨੇ ਕਿ ਨਹੀਂ, ਇਹ ਮਿਥਿਆਸ ਹੈ ਜਾਂ ਇਤਿਹਾਸ ਹੈ? ਮਿਥ ਝੂਠ, ਇਤਿਹਾਸ ਜੋ ਵਾਪਰਿਆ ਏ। ਗੁਰੂ ਨਾਨਕ ਸਾਹਿਬ ਨੂੰ ਪੁੱਛੀਏ ਮਹਾਰਾਜ, ਅੱਜ ਕੱਲ੍ਹ ਕੁਝ ਸਾਡੇ ਵੀਰ ਸਾਡੇ ਹੀ ਭਾਈ ਨੇ, ਪੈਂਡੇ ਚਲੋ ਵੱਖਰੇ ਵੱਖਰੇ ਨੇ, ਉਹ ਕਹਿੰਦੇ ਨੇ ਵੀ ਇਹ ਮਿਥਿਹਾਸ ਹੈ, ਇਹ ਵਾਧੂ ਦਾ ਬ੍ਰਾਹਮਣਵਾਦ ਵੱਲ ਦਸਮ ਗ੍ਰੰਥ ਲਿਜਾ ਰਿਹਾ। ਬਾਬੇ ਨਾਨਕ ਨੂੰ ਪੁੱਛੀਏ ਵੀ ਤੂੰ ਹਾਮੀ ਭਰਦਾ ਤੇ 224 ਅੰਗ ਨੋਟ ਕਰ ਲਓ ਸੰਗਤਾਂ, ਇੱਥੇ ਵੀ ਸੰਗਤਾਂ ਪਹੁੰਚੀਆਂ ਨੇ ਤੇ ਸਾਡੀ ਭਾਵੇਂ ਆਬਾਦੀ 4-5 ਕਰੋੜ ਆ ਪਰ ਟਾਈਮ ਟੀਵੀ ਰਾਹੀਂ 30-35 ਕਰੋੜ ਬੰਦਾ ਵੇਂਦਾ ਚੈਨਲ ਨੂੰ, ਸੈਂਸਸ ਨਿਕਲ ਆਉਂਦਾ ਹੈ। ਔਰ ਐਸੀ ਕਿਰਪਾ ਵਰਤ ਰਹੀ ਹੈ ਸ਼ਹੀਦਾਂ ਸਿੰਘਾਂ ਦੀ, ਅਕਾਲ ਪੁਰਖ ਦੀ, ਵੀ ਜਿੰਨੇ ਵਿਊਅਰ ਚੰਡੀ ਦੀ ਵਾਰ ਦੇ ਸਮੇਂ ਨੇ ਅੱਜ ਤੱਕ ਕਿਸੇ ਟੀਵੀ ਨੂੰ ਧਾਰਮਿਕ ਸਮਾਗਮ 'ਚ ਨਸੀਬ ਨਹੀਂ ਹੋਏ। ਇਹ ਮਹਿਮਾ ਕਲਗੀਧਰ ਦੀ ਕਲਮ ਦੀ ਹੈ। ਹੁਣ ਗੁਰੂ ਨਾਨਕ ਸਾਹਿਬ ਨੂੰ ਪੁੱਛੀਏ ਜੀ, ਵਾਕਿਆ ਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਟੀਕਾ ਕਰ ਰਹੇ ਨੇ ਕਲਗੀਧਰ? ਇੱਕ ਸ਼ਬਦ ਦੇ ਵਿੱਚ ਜਿੰਨੇ ਵੀ ਬਾਹੂਬਲੀ ਦੈਂਤ ਹੋਏ ਨੇ 224 ਅੰਗ ਤੇ ਗੌੜੀ ਮਹੱਲਾ ਪਹਿਲਾ, ਮੈਂ ਬੇਨਤੀ ਤੁਹਾਨੂੰ ਰੋਜ਼ ਹੀ ਕਰਦਾ ਸੀ ਵੀ ਸਮਾਪਤੀ ਕੋਲ ਪਹੁੰਚ ਕੇ ਮੋਹਰ ਗੁਰੂ ਨਾਨਕ ਦੀ ਲਵਾਉਣੀ ਹੈ ਆਪਾਂ। ਬ੍ਰਹਮ ਹੈ ਗਰਭ ਕੀਆ ਨਹੀਂ ਜਾਣਿਆ, ਬ੍ਰਹਮ ਹੈ ਗਰਭ ਕੀਆ ਨਹੀਂ ਜਾਣਿਆ, ਵੇਦ ਕੀ ਬਿਬਤ ਪੜੀ ਪਛਤਾਨਿਆ। ਪੜ੍ਹਦੇ ਜਾਓ, ਪੜ੍ਹਦੇ ਜਾਓ, ਪੜ੍ਹਦੇ ਜਾਓ, ਜਹ ਪ੍ਰਭ ਸਿਮਰੈ ਤਹੀ ਮਨ ਮਾਨਿਆ ਐਸਾ ਗਰਭ। ਕਹਿੰਦੇ ਹੰਕਾਰ ਜਿਹੜਾ ਏ ਇਹ ਬੜਾ ਮਾੜਾ ਹੀ। ਦੁਨੀਆਂ ਦੀ ਰਚਨਾ ਕਰਨ ਵਾਲਾ ਬ੍ਰਹਮਾ ਅਖਵਾਉਂਦਾ ਸੀ ਵੀ ਮੈਂ ਰਚਨਾ ਕੀਤੀ ਹੈ, ਇਹ ਮੈਂ ਆ ਗਈ, ਹੰਕਾਰ ਹੋ ਗਿਆ, ਮੇਰੇ ਵਰਗਾ ਕੋਈ ਗਿਆਨੀ ਨਹੀਂ, ਵੇਦਾਂ ਦਾ ਵਗਤਾ ਨਹੀਂ, ਵੇਦ ਕੀ ਬਿਬਤ, ਬਿਬਤਾ ਪੈ ਗਈ, ਵੇਦ ਵਿਸਰ ਗਏ, ਜਵਾਨ ਤੋਂ ਨਿਕਲ ਗਏ, ਦੈਂਤ ਲੈ ਕੇ ਭੱਜ ਗਏ, ਵੇਦ ਕੀ ਬਿਬਤ ਪੜੀ ਪਛਤਾਨਿਆ। ਹੁਣ ਰੱਬ ਕਹਿੰਦਾ ਵੀ ਹੱਥ ਵੇਦ ਨਹੀਂ ਰਹੇ, ਹੁਣ ਉਚਾਰ ਕੇ ਵਿਖਾ। ਇਹ ਜਿਹੜਾ ਇਹਦਾ ਮਾਣ ਕਰਦਾ ਹੈ ਨਾ ਸੁਰਤੀ ਬਿਰਤੀ ਦਾ, ਇਹਦੇ ਨਾਲ ਮੱਥਾ ਨਾ ਲਾ। ਗੁਰੂ ਹਰਿਕ੍ਰਿਸ਼ਨ ਨਾਲ, ਗੁਰੂ ਗੋਬਿੰਦ ਸਿੰਘ ਨਾਲ, ਗੁਰੂ ਨਾਨਕ ਦੀ ਬਾਣੀ ਨਾਲ ਮੱਥਾ ਨਾ ਲਾ। ਰਾਮ ਰਾਏ ਨੂੰ ਅੱਜ ਤੱਕ ਲਾਹਨਤਾ ਨੇ, ਬ੍ਰਹਮੇ ਨੂੰ ਵੀ ਹੰਕਾਰ ਹੋ ਗਿਆ ਤੇ ਰੱਬ ਨੂੰ ਵੱਡਾ ਗਿਆਨੀ ਅਖਵਾਉਣ ਲੱਗ ਪਿਆ। ਕਮਲਾ ਜਿਹਾ ਕਰਤਾ, ਰਮਲਾ ਜਿਹਾ ਕਰਤਾ, ਵੇਦਾਂ ਦੇ ਉਚਾਰਨੇ ਵਾਲੇ ਦੀ ਜ਼ਬਾਨ ਤੇ ਇੱਕ ਵੇਦ ਦਾ ਅੱਖਰ
اکھر بھی نہ رہ گیا۔ یہ وہ دار ہے جیڑا شجو چور ورگے گنگیاں نوں چتر بگتا بنا دے تے چاہے تے گیانیاں نوں مورکھ گاوار پڑیا مورکھ آکھیے دا رتبہ دوا دے۔ یہ تو تے کوئی نہیں۔ برہمہ گرب کیا نہیں جانیا، بید کی ببت بڑی پشتانیا، جہ پرب سمرہ کہیں من مانیا، ایسا گرب برا سنسار ہے۔ ایس ہنکار نے سنسار پر دے بڑے بڑے گیانی سور بیر ڈوبے ہوئے نے، کیونکہ جے دے اندر کنکا آ گیا اپنے گناہ دے پرتی ہنکار دا، او ڈوبیا ہی ڈوبیا۔ جویں بیڑی نوں پار نہیں ڈوبدا شیک ڈوب دیندا، ایک شیک ہو جے ڈوب دیندا، اسی طرح تیرے کول گن بہت ہون گے۔ بڑا تیرا جیون ہے، بیڑا تیرا گناں نال بھریا اے، پر ہنکار دا کنکا وی پہ گیا تے ڈوبنا ہی ڈوبنا ہی۔ اینوں آ گیا ہنکار، جس گر ملا تس گرب نوارے، ایسا گرب برا سنسار ہے۔ مہاراج ساڈا وشا اے نہیں، ساڈے نال تے گل کرو بھی، جیڑا رگت بیج ہے او دی ہر بوند تو ایک راکشش پیدا ہوتا سی۔ مہاراج سانو تے اے دسو، مہکا سر ہویا دنیا کے نہیں؟ دسم گرنتھ نو کی لوڑ پئی ہے اتہاس لکھن دی؟ اگے گرو نانک صاحب جاندے نے، شبد وڈا ہے، آپا کیول انہاں پنکتیاں تے پہنچیے۔ سہنس باہ مد کیٹ مہکا سا، پڑھو شہنس باہو مد کیٹ، مدو تے کیٹب دو دینت، شہنسر باہو تیجا دینت، مہ خاصا چوتھا دینت۔ ہن میں اور ٹیکیاں وال نہیں جانا، میں پروفیسر صاحب سنگھ جی نو پوچھدا ہاں، کیونکہ زیادہ ترکوادی لوگ انہوں پڑھ دے نے، خیر انہوں دے کول نالج سی، وہ گیانی سن، بنا ڈگری تو پروفیسر نہیں سن بنے۔ اج کل تے دسویں فیل بھی پروفیسر لا رہا نا دے اگے۔ دین دنیا دے بادشاہ دی بانی دا او ٹیکا کار ہویا اے پروفیسر صاحب سنگھ، انہوں پوچھو بھی او جڑا سہنس باہو ہے، مدو کیٹب ہے، مہکھاسا ہے، انہوں ماریا کنے ہے؟ او ٹیکے ویچ لکھ دے نے بھی سہنسر باہو نو پرشورام نے ماریا ہے، ٹیکا پڑھ لو، پرشورام نے ماریا ہے، مدو کیٹب نو وشنو نے ماریا ہے، تے درگا نے ماریا ہے مہکھاسر نو۔ ہن کیوں ماریا ہے، کنے ماریا ہے، کس طرح ماریا ہے؟ پروفیسر صاحب تے اج جیندے نہیں، جے انہاں نو پوچھ لیندے نا تسی بھی پتا کتھوں لگیا ہے، تے جواب انہاں دا بھی یہ ہونا سی بھی دسم گرنتھ پڑھ کے ہی دس رہا میں۔ ہن مہاراج سہنس باہو مد کیٹ مہکھاسا ہرناکس لے نکھو بداسا، ہرناکس نو نواں نال پاڑیا نرسنگ نے، کی گناہ ہو گیا؟ کیوں اپنے ہی لہو دا قاتل بن گیا پرہلاد دا ہرناکس؟ ماڑا موٹ ویروا مل جاندا گرو گرنتھ صاحب چ، پر نہیں، جے تہاڈی اچھا اے ہے نا بھی نہ دودھ دا دودھ تے پانی دا پانی کر کے دکھاؤ گیانی جی، پھر دسم گرنتھ تو بنا نہیں جے ارتھ ہونے، یہ ارتھ نہیں جے ہونے۔ ہن مہاراج مہکا سر نوں درگا نے کیوں ماریا اے؟ ویسے تے تھے بھی نہیں لکھیا کس نے ماریا، آئے سہنس باو مد کیٹ مہکاسا ہرناکس لے نکھو بداسا، ہرناکس نو نواں نال پاڑیا کس نے؟ نرسنگ اوتار نے۔ مدو کیٹب نو کس نے ماریا اے؟ آکھن لگے وشن نے ماریا اے۔ سہنسر باو نو کس نے ماریا اے؟ پرشرام نے ماریا اے۔ اے مارنے والیاں کول کی طاقتاں نے، کی گن اوگن نے، کیوں ماریا اے، کی کارن بنے نے؟ اے دے لئی دسم گرنتھ پڑھنا پینا اے۔ اور مہکا سر ਤੇ ਰਕਤ ਬੀਜ ਦਾ ਜੋ ਹਸ਼ਰ ਕੀਤਾ ਏ ਉਸ ਅਕਾਲ ਪੁਰਖ ਨੇ ਦੁਰਗਾ ਦੇ ਰਾਹੀਂ ਉਹਦਾ ਟੀਕਾ ਏ ਚੰਡੀ ਦੀ ਵਾਰ। ਕਿਉਂ ਮਾਰਿਆ ਏ ਗੁਰੂ ਨਾਨਕ ਸਾਹਿਬ? ਦੀਨ ਦੁਨੀਆਂ ਦੇ ਪਾਤਸ਼ਾਹ ਕਹਿੰਦੇ ਸਹੰਸ ਬਾਹਮਦ ਕੀਟ ਮੈਖਾਸਾ ਹਰਣਾ ਕਸਲੇ ਨਖੋ ਬਿਦਾਸਾ ਬੈਂਤ ਸੰਘਾਰੇ ਬਿਨ ਭਗਤ ਅਭਿਆਸਾ। ਇਹਨਾਂ ਨੂੰ ਰੱਬ ਦਾ ਨਾਮ ਭੁੱਲ ਗਿਆ, ਇਹਨਾਂ ਨੂੰ ਰੱਬ ਦੇ ਨਾਮ ਦਾ ਅਭਿਆਸ ਭੁੱਲ ਗਿਆ। ਇਹਨਾਂ ਨੇ ਉਸ ਖਸਮ ਦੀ ਬੰਦਗੀ ਕਰਕੇ ਤਾਕਤਾਂ ਲਈਆਂ ਤੇ ਤਾਕਤਾਂ ਦੇ ਮਾਣ ਵਿੱਚ ਬੰਦਾ ਕੀ ਕਰਦਾ? ਜਿਹੜੇ ਫਲ ਬਖਸ਼ ਰਿਹਾ ਫਲਾਂ ਨਾਲ ਸਾਂਝ ਪਾ ਲਈ ਹੈ ਤੇ ਫਲ ਦੇਣ ਵਾਲੇ ਨੂੰ ਭੁੱਲ ਜਾਂਦੇ ਆ। ਇਹ ਕੰਮ ਕੀਤਾ ਇਹਨਾਂ ਨੇ। ਉਹ ਬਾਹੂਬਲ ਤੇ ਮਾਣ ਹੋ ਗਿਆ ਤੇ ਪਾਤਸ਼ਾਹ ਕਹਿੰਦੇ ਨੇ ਹੰਕਾਰ ਵਿੱਚ ਬੰਦਾ ਜਿਹੜਾ ਉਹਦਾ ਹਸ਼ਰ ਇਹ ਹੀ ਹੁੰਦਾ ਹੈ। ਮਹਾਰਾਜ ਰਕਤ ਬੀਜ ਵਾਲੀ ਗੱਲ ਸਮਝ ਨਹੀਂ ਆਉਂਦੀ ਏ ਤੇ ਮਿਥਿਆਸ ਲੱਗਦਾ ਏ। ਮੈਨੂੰ ਵਾਰ ਵਾਰ ਇਹ ਚਾਨਣਾ ਪਾਉਣਾ, ਮਿਥਿਆਸ ਹੁੰਦਾ ਮਿਥ ਝੂਠ, ਔਰ ਬਾਣੀ ਕੀ ਹੈ? ਖਸਮ ਦੀ ਬਾਣੀ ਹੈ। ਖਸਮ ਕੌਣ ਹੈ? ਪਰਮਾਤਮਾ। ਸਾਧਨ ਕੀ ਹੈ? ਗੁਰੂ ਨਾਨਕ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ ਲਾਲੋ। ਮੈਂ ਇੱਕ ਰੰਚਕ ਮਾਤਰ ਵੀ ਆਪਣੇ ਕੋਲੋਂ ਨਹੀਂ ਤੈਨੂੰ ਕੁਝ ਦੱਸ ਰਿਹਾ ਜੋ ਖਸਮ ਕਹਿ ਰਿਹਾ ਤੇਰੇ ਅੱਗੇ ਰੱਖ ਦਿੱਤਾ ਜੀ। ਤੇ ਇਹਦਾ ਮਤਲਬ ਵੀ ਹਰਨਾਕਿਸ਼ ਤੋਂ ਲੈ ਕੇ ਬ੍ਰਹਮਾ ਗਰਭ ਕੀਆ ਨਹੀਂ ਜਾਣਿਆ, ਬ੍ਰਹਮੇ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਨੇ ਸਾਰਾ ਮਿਥਿਆਸ ਹੀ ਝੂਠ ਹੀ ਲਿਖ ਦਿੱਤਾ। ਗੁਰੂ ਗ੍ਰੰਥ ਸਾਹਿਬ ਵਿੱਚ ਮਿਥ ਹੀ ਲਿਖ ਦਿੱਤਾ। ਇਹਦਾ ਮਤਲਬ ਵੀ ਰੱਬ ਨੇ ਗੁਰੂ ਨਾਨਕ ਸਾਹਿਬ ਨੂੰ ਖਸਮ ਨੇ ਆਖਿਆ ਵੀ ਦੁਨੀਆਂ ਤੇ ਜਾ ਕੇ ਝੂਠ ਸੁਣਾ, ਇਹੋ ਅਰਥ ਨਿਕਲੇ ਨਾ। ਅਸੀਂ ਕਹਿੰਦੇ ਵੀ ਮਿਥਿਆਸ ਹੈ, ਮਿਥਿਆਸ ਨਹੀਂ ਇਹ ਇਤਿਹਾਸ ਹੈ। ਦੁਰਗਾ ਤੇ ਅਕਾਲ ਪੁਰਖ ਦੀ ਕਿਰਪਾ ਹੋਈ ਤੇ ਦੈਂਤ ਢਾਏ ਨੇ ਇਧਰੋਂ, ਉਸ ਮਹਾਂਕਾਲ ਅਕਾਲ ਪੁਰਖ ਦੇ ਦਸਵੇਂ ਜਾਮੇ ਦੀ ਕਿਰਪਾ ਹੋਈ ਤੇ ਰੋਸ਼ਨ ਸਿੰਘ ਵਰਗਿਆਂ ਕੁੱਤਕਿਆਂ ਨਾਲ ਸ਼ੇਰ ਸਿਰ ਫੇਂ ਫੇਂ ਕੇ ਸੁੱਟ ਦਿੱਤੇ ਨੇ। ਕਿਰਪਾ ਅਕਾਲ ਪੁਰਖ ਦੀ ਹੈ, ਉਹਦੇ ਸਰਗੁਣ ਦੀ ਹੈ ਤੇ ਜਿਨ੍ਹਾਂ ਦੇ ਉੱਤੇ ਹੋ ਜਾਂਦੀ ਹੈ ਇੱਕ ਦੈਂਤ ਤੇ ਕੀ ਜਾਮ ਗੁਰੂ ਹੋਏ ਵੱਲ, ਲੱਖ ਬਾਹੇ ਕਿਆ ਕਿਜੈ ਲੱਖਾਂ ਬਾਹਾਂ ਵੀ ਇੱਕ ਤਿਲ ਇੱਕ ਵਾਲ ਇੱਕ ਰੋਮ ਨਹੀਂ ਵਿੰਗਾ ਕਰ ਸਕਦੀਆਂ। ਆਸਰਾ ਖਸਮ ਦਾ ਹੋਵੇ ਤੇ ਮਹਾਰਾਜ ਕਹਿੰਦੇ ਨੇ ਨਹੀਂ, ਰਕਤ ਬੀਜ ਵੀ ਹੋਇਆ। ਰਕਤ ਬੀਜ ਕਾਲ ਨੇਮ ਬਿਦਾਰੇ, ਰਕਤ ਬੀਜ ਕਾਲ ਨੇਮ ਬਿਦਾਰੇ, ਦੈਤ ਸੰਘਾਰ ਸੰਤ ਨਿਸਤਾਰੇ। ਦੈਤ ਸੰਘਾਰ ਸੰਤ ਨਿਸਤਾਰੇ, ਇਹ ਹੁਣ ਦਸਮ ਗ੍ਰੰਥ ਚੋਂ ਨਹੀਂ ਕਿ ਕੌਣ ਲੈ ਕੇ ਆਇਆ ਇਸ ਬਾਣੀ ਨੂੰ। ਜਿਹੜਾ ਖਸਮ ਵੱਲੋਂ ਪਹਿਲਾ ਸਰਗੁਣ ਸੀ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਇਹ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ। ਰਕਤ ਬੀਜ ਕਿਹਨੇ ਉਹਦਾ ਬਿਦਾਰ ਕੀਤਾ ਹੈ, ਖਾਤਮਾ ਕੀਤਾ ਹੈ, ਕਿਹਨੇ ਉਹਨੂੰ ਖਿਲਾਰ ਕੇ ਸੁੱਟਿਆ ਹੈ, ਉਹ ਹੁਣ ਦਸਮ ਦੱਸੇਗਾ। ਅੱਜ ਤੁਹਾਡੇ ਸਾਹਮਣੇ ਕੱਲ ਮੈਦਾਨੇ ਜੰਗ ਅੰਦਰ ਦੁਰਗਾ ਨੇ ਤਲਵਾਰ ਫੇਰੀ ਹੈ, ਕਾਲੀ ਨੇ ਖੱਪਰ ਲੈ ਲਿਆ ਹੈ ਵੀ ਤੁਪਕਾ ਥੱਲੇ ਨਾ ਡੁੱਲੇ। ਸੁੰਭ ਸੁਣੀ ਕਰਹਾਲੀ ਸਰਣਵਤ ਬੀਜ ਦੀ, ਇੱਦਾਂ ਦੁਰਦਸ਼ਾ ਕਰਕੇ ਮਾਰਿਆ ਹੈ ਰਕਤ ਬੀਜ ਨੂੰ, ਪਰ ਮਰੇ ਕਿਉਂ ਨੇ? ਹੰਕਾਰ ਕਰਕੇ, ਗਰਬ ਕਰਕੇ, ਕਿਉਂਕਿ ਜਿਹੜਾ ਹੰਕਾਰ ਵਿੱਚ ਹੈ ਉਹਦਾ ਮਲੀਆ ਮੇਟ ਹੁੰਦਾ ਹੀ ਹੈ। ਰਕਤ ਬੀਜ ਕਾਲ ਨੇਮ ਬਿਦਾਰੇ ਸੰਤ ਉਭਾਰ, ਦੈਤ ਸੰਘਾਰ ਸੰਤ ਉਭਾਰੇ। ਸੰਤਾਂ ਨੂੰ ਉਭਾਰ ਲਿਆ ਤੇ ਦੈਤਾਂ ਦਾ ਸੰਘਾਰ ਕੀਤਾ। ਅਖੀਰ ਭਾਵੇਂ ਇੰਦਰ ਵਿੱਚ ਹਉਮੈ ਦਾ ਕਿਣਕਾ ਸੀ, ਪਰ ਰੱਬ ਦਾ ਭਗਤ ਸੀ ਉਹ, ਤੇ ਉਹਦਾ ਹੰਕਾਰ ਦੂਰ ਕਰਨ ਲਈ ਉਤੋਂ ਤਖ਼ਤ ਵੀ ਖੋਹ ਲਿਆ ਤੇ ਜਦੋਂ ਤਰਲਿਆਂ ਤੇ ਗਿੜਗਿੜਾਇਆ ਖਸਮ ਅੱਗੇ ਤੇ ਦੁਰਗਾ ਨੂੰ ਉਹਦੀ ਮਦਦ ਲਈ ਘੱਲ ਦਿੱਤਾ ਹੈ। ਜਿਵੇਂ ਬਹਾਦਰ ਸ਼ਾਹ ਨੂੰ ਤਖ਼ਤ ਚਾਹੀਦਾ ਸੀ ਤੇ ਸਾਹਿਬ ਕਮਾਲ ਨੇ ਪੰਜ ਸਿੰਘ ਘੱਲ ਕੇ ਤਾਰਾ ਆਜ਼ਮ ਤੋਂ ਤਖ਼ਤ ਖੋਹ ਕੇ ਦਿੱਤਾ ਸੀ ਇਸ ਦੇਸ਼ ਦਾ ਬਹਾਦਰ ਸ਼ਾਹ ਨੂੰ, ਕਲਗੀਧਰ ਪਾਤਸ਼ਾਹ ਨੂੰ। ਇਹਦਾ ਹੰਕਾਰ ਦੂਰ ਕਰਨ ਦੇ ਲਈ ਤਖ਼ਤ ਖੋਇਆ ਵੀ ਆ, ਪਰ ਜਿਹੜੇ ਆਪਣੇ ਪਿਆਰੇ ਨੇ, ਜਿਵੇਂ ਮਾਂ ਭੁੱਲ ਵੀ ਜਾਵੇ ਕੋਈ ਬੱਚਾ, ਭੜਕ ਵੀ ਜਾਵੇ ਕੋਈ ਬੱਚਾ, ਛਾਤੀ ਨਾਲ ਲਾ ਲੈਂਦੀ ਹੈ, ਇੱਦਾਂ ਪਿਆਰਿਆਂ ਨੂੰ ਛਾਤੀ ਨਾਲ ਲਾਉਂਦਾ ਹੈ। ਰਕਤ ਬੀਜ ਕਾਲ ਨੇਮ ਸੰਘਾਰੇ, ਕਾਲ ਨੇਮ ਵਿਸ਼ਨੂੰ ਨੇ ਸੰਘਾਰ ਕੀਤਾ ਹੈ। ਆਖਣ ਲੱਗੇ ਦੈਂਤ ਸੰਘਾਰ ਸੰਤ ਉਭਾਰੇ, ਹੋਰ ਤੁਹਾਨੂੰ ਕਿਹੜੀ ਗਵਾਹੀ ਚਾਹੀਦੀ ਹੈ ਦੁਰਗਾ ਦੀ ਵਾਰ ਦੀ? ਆ ਸਾਰੀ ਦੁਰਗਾ ਦੀ ਵਾਰ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਪਈ ਆ, ਕਿੱਥੇ ਲੈ ਜਾਓਗੇ? ਪਰ ਡੂੰਘਾਈ ਦੇ ਵਿੱਚ ਜਿਵੇਂ ਸਾਰੇ ਵਿਸ਼ੇ ਗੁਰੂ ਗ੍ਰੰਥ ਸਾਹਿਬ ਵਿੱਚ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਔਰ ਦਸ਼ਮ ਗ੍ਰੰਥ ਨੇ ਤ੍ਰਿਆ ਚਰਿੱਤਰ, ਚਰਿੱਤਰੋਪਖਿਆਨ ਵਿੱਚ ਕਾਮ ਦੇ ਵਿਸ਼ੇ ਨੂੰ ਡੂੰਘਾਈ ਵਿੱਚ ਲੈ ਗਏ ਨੇ, ਇਹੋ ਹਰ ਚੀਜ਼ ਦਾ ਟੀਕਾ ਦਸ਼ਮ ਗ੍ਰੰਥ ਵਿੱਚ ਲੱਭ ਜਾਂਦਾ ਹੈ। ਆਪੇ ਸਤਿਗੁਰ ਸ਼ਬਦ ਵਿਚਾਰੇ, ਉਹ ਜਿਹੜਾ ਸੱਚਾ ਸਤਿਗੁਰੂ ਹੈ, ਜਿਹੜਾ ਉਹਦੀ ਸ਼ਰਨ ਆਉਂਦਾ ਏ, ਉਹ ਬਚਦਾ ਏ। ਖੇਡ ਪਰਮਾਤਮਾ ਦੀ ਹੈ, ਗਰਭ ਕਰਨ ਵਾਲਾ ਕਦੇ ਵੀ ਨਹੀਂ ਬਚਦਾ। ਉਹਦਾ ਹਸ਼ਰ ਉਹ ਹੁੰਦਾ ਜੋ ਰਕਤ ਬੀਜਦਾ ਹੋਇਆ ਹੈ, ਤੇ ਜੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਕਾਲ ਨੇ ਕੰਸ ਰਾਵਣ ਆਦਿਕਾਂ ਦਾ ਹੋਇਆ। ਇਸ ਸ਼ਬਦ ਵਿੱਚ ਸਾਰਿਆਂ ਯੁੱਗਾਂ ਦੇ ਕੰਸ ਰਾਵਣ ਕਾਲ ਨੇਮ ਵੱਡੇ ਵੱਡੇ ਦੈਂਤ ਸੂਰਮਿਆਂ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਨੇ ਕੀਤਾ ਹੈ। ਜੇ ਮਿਥਿਹਾਸ ਹੋਵੇ ਤੇ ਮੈਂ ਕਰ ਫਿਰ ਪੜ ਦਵਾਂ, ਸਾਨੂੰ ਤੇ ਗੁਰੂ ਆਖੇ ਬੋਲੀਐ ਸੱਚ, ਧਰਮ ਝੂਠ ਨਾ ਬੋਲੀਐ, ਸੱਚ ਸੰਪੂਰਨ ਨਿਰਮਲਾ, ਤਿਸ ਵਿੱਚ ਕੂੜ ਨਾ ਰਲਦਾ ਰਾਈ। ਸੱਚ ਤੇ ਝੂਠ ਇਕੱਠੇ ਨਹੀਂ ਇੱਕ ਭਾਂਡੇ ਚ ਰਹਿ ਸਕਦੇ। ਇਹ ਕਿੱਦਾਂ ਹੋ ਸਕਦਾ ਹੈ ਵੀ ਗੁਰੂ ਗ੍ਰੰਥ ਸਾਹਿਬ ਰੂਪੀ ਭਾਂਡੇ 'ਚ ਅੱਧਾ ਸੱਚ ਤੇ ਅੱਧਾ ਮਿਥਿਹਾਸ ਹੋਵੇ? ਸਾਨੂੰ ਆਖੇ ਝੂਠ, ਸੱਚ ਨਾ ਨਹੀਂ ਰਹਿੰਦਾ ਤੇ ਤੂੰ ਦੋਵੇਂ ਇੱਕ ਥਾਂ ਰੱਖੇ ਨੇ। ਸਾਨੂੰ ਆਖੇ ਬੋਲੀਐ ਸੱਚ, ਧਰਮ ਝੂਠ ਨਾ ਬੋਲੀਐ, ਆਪ ਮਿਥਿਹਾਸ ਲਿਖੀ ਜਾਵੇਂ। ਹੁਣ ਇਹ ਮੈਂ ਸੰਗਤ ਤੇ ਛੱਡਦਾ ਵੀ ਅਸੀਂ ਗੁਰੂ ਨਾਨਕ ਸਾਹਿਬ ਜਿਹੜਾ ਜੋਤ ਰੂਪ ਹਰਾਪ ਗੁਰੂ ਨਾਨਕ ਕਹਾਇਓ, ਦੀਨ ਦੁਨੀਆ ਦਾ ਵਾਲੀ ਹੈ, ਜਿਹਨੂੰ ਸੱਚ ਹੀ ਪਾਉਂਦਾ ਹੈ ਉਹਨੂੰ ਝੂਠਾ ਆਖਣਾ ਕਿ ਦੋ ਚਾਰ ਕਿਤਾਬਾਂ ਪੜ੍ਹ ਕੇ ਜਿਹੜਾ ਕਹਿੰਦਾ ਵੀ ਦਸਮ ਗ੍ਰੰਥ ਵੀ ਮਿਥਿਹਾਸ, ਫਲਾਨਾ ਵੀ ਮਿਥਿਹਾਸ, ਟਮਕਾਨਾ ਵੀ ਮਿਥਿਹਾਸ। ਹੁਣ ਪੱਖ ਕੀੜੇ ਦਾ ਲਈਏ ਕਿ ਖਸਮ ਦਾ ਲਈਏ, ਅਲਪੱਗ ਦਾ ਲਈਏ ਕਿ ਸਰਬੱਗ ਦਾ ਲਈਏ? ਇਸ ਕਰਕੇ ਧਿਆਨ ਰੱਖਿਆ ਕਰੋ, ਸਾਖਤਾਂ ਤੋਂ ਬਚਿਆ ਕਰੋ, ਸ਼ਰਧਾ ਤੋੜਨ ਵਾਲਿਆਂ ਤੋਂ ਬਚਿਆ ਕਰੋ। ਕਬੀਰ ਕਹਿੰਦਾ ਇਹ ਕਾਲੇ ਭਾਂਡੇ ਨੇ ਹੱਥ ਲੱਗ ਗਿਆ ਤੇ ਕਾਲਖ ਲੱਗਣੀ ਲੱਗਣੀ, ਜੇ ਇਹ ਬਾਣੀ ਤੇ ਤਰਕ ਕਰਨ ਵਾਲੇ, ਭਾਵੇਂ ਗੁਰੂ ਗ੍ਰੰਥ ਸਾਹਿਬ ਤੇ ਤਰਕ ਕਰ ਰਹੇ ਨੇ, ਭਾਵੇਂ ਸ਼੍ਰੀ ਦਸਮ ਗ੍ਰੰਥ ਹੈ, ਭਾਵੇਂ ਖੰਡੇ ਦੀ ਪੌਲ ਹੈ, ਭਾਵੇਂ ਭਾਈ ਗੁਰਦਾਸ ਹੈ, ਭਾਵੇਂ ਸਾਡਾ ਇਤਿਹਾਸ ਹੈ ਤੇ ਭਾਵੇਂ ਭਾਈ ਨੰਦ ਲਾਲ ਹੈ, ਕਿਸੇ ਤੇ ਵੀ ਜੇ ਕੋਈ ਤਰਕ ਕਰਦਾ ਏ ਤੇ ਸਮਝ ਲਿਓ ਸਾਕਤ ਹੈ, ਕਾਲਾ ਭਾਂਡਾ ਏ। ਹੱਥ ਲਾਉਂਗੇ ਤੇ ਕਾਲਖ ਨਾਲ ਲੱਗਣੀ ਲੱਗਣੀ, ਡੁੱਬਦਿਆਂ ਨਾਲ ਡੁੱਬਣਾ ਪੈਣਾ, ਡੁੱਬਦੀ ਬੇੜੀ ਵਿੱਚ ਬਹਿਣ ਵਾਲਾ ਡੁੱਬਦਾ ਹੀ ਡੁੱਬਦਾ ਹੈ। ਤੇ ਸਾਕਤ ਪੂਰਾਂ ਦੇ ਪੂਰ ਹੀ ਡਬੋ ਦਿੰਦੇ ਨੇ, ਇੱਕ ਨੂੰ ਨਹੀਂ ਸਾਰਿਆਂ ਨੂੰ ਹੀ ਲੈ ਕੇ ਬਹਿ ਜਾਂਦੇ ਨੇ ਜਿਹੜੇ ਸੰਗਤ ਕਰਨ, ਤੇ ਜਾਂ ਬਾਣੀ ਦੇ ਆਧਾਰ ਤੇ ਕੋਈ ਸਿੱਧ ਕਰਕੇ ਦਿਖਾ ਦੇਵੇ ਵੀ ਗੁਰੂ ਗ੍ਰੰਥ ਸਾਹਿਬ ਇਸ ਦੀ ਬਾਣੀ ਦੀ ਪ੍ਰੋੜਤਾ ਦਸਮ ਗ੍ਰੰਥ ਨਹੀਂ ਕਰ ਰਹੇ, ਕੋਈ ਸਿੱਧ ਕਰ ਦੇਵੇ ਵੀ ਚੰਡੀ ਦੀ ਵਾਰ ਬਾਣੀ ਨਹੀਂ, ਕਾਹਦੇ ਨਾਲ ਸਿੱਧ ਕਰੋਗੇ? ਗੁਰੂ ਨਾਨਕ ਸਾਹਿਬ ਹਾਮੀ ਭਰ ਰਹੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ। ਇੱਕ ਵਾਰ ਫਿਰ ਚੇਤੇ ਕਰ ਲਿਓ, 224 ਅੰਗ, ਗੌੜੀ ਮਹੱਲਾ ਪਹਿਲਾ, ਬ੍ਰਹਮੇ ਤੋਂ ਸ਼ੁਰੂਆਤ ਹੈ, ਬ੍ਰਹਮ ਗਰਭ ਕੀਆ ਨਹੀਂ ਜਾਣਿਆ, ਬੇਤ ਕੀ ਬਿਬਤ ਪੜੀ ਪਛਤਾਨਿਆ। ਇਹ ਸ਼ਬਦ ਜਿਹੜਾ ਵੀ ਦਸਮ ਗ੍ਰੰਥ ਦੀ 24 ਅਵਤਾਰ ਬਚਿੱਤਰ ਨਾਟਕ ਚੰਡੀ ਦੀ ਵਾਰ ਬਾਣੀ ਨੂੰ ਖੰਡਨ ਕਰਦਾ, ਉਹਦੇ ਸਾਹਮਣੇ ਆ ਸ਼ਬਦ ਰੱਖ ਦਿਓ, ਪੱਲਾ ਝਾੜ ਕੇ ਦੌੜ ਜਾਵੇਗਾ, ਕਿਉਂਕਿ ਪੱਲੇ ਕੱਖ ਵੀ ਨਹੀਂ। ਅਸੀਂ ਗੁਰੂ ਨਾਨਕ ਸਾਹਿਬ ਜੋ ਕਹਿ ਰਹੇ ਨੇ ਉਹਦੇ ਤੇ ਚੱਲਣਾ ਹੈ। ਤੇ ਕੀ ਕਹਿ ਰਹੇ ਨੇ? ਬੁਰਾ ਹਸ਼ਰ ਹੋਇਆ ਰਕਤ ਬੀਜ ਦਾ, ਗਰਬ ਕਰਕੇ ਹੰਕਾਰ ਕਰਕੇ ਉਹ ਅਸ਼ਰ ਹੋਇਆ। ਮਹਾਰਾਜ ਥੋੜਾ ਜਿਹਾ ਖੋਲ ਕੇ ਦੱਸੋ, ਤੇ ਬਾਬਾ ਨਾਨਕ ਕਹਿੰਦਾ ਨਾ ਫਿਰ ਚਲੇ ਜਾਓ ਮੇਰੇ ਦਸਵੇਂ ਜਾਮੇ ਵੱਲ, ਪੁੱਛੋ ਦਸਮ ਗ੍ਰੰਥ ਕੋਲੋਂ। ते साहिब सच्चे पातशाह आखण लगे शुंभ सुनी कर हाली सरणवत बीज दी। सुंभ दे कन्ना विच कुरलाउण दियां आवाजां पईयां ने बे सरणवत बीज दी की दुर्दशा हुई है मैदाने जंग अंदर रण विच किने ना झाली दुर्गा आम दी दुर्गा नूं कोई चल नहीं सकिया अकाल पुरख दियां बख्शिशां लैके आई सी कोई साडा सूरमा सुंभ नूं सिपाही कहिंदे उहदे सामने टिकिया नहीं उहनूं रोकण विच चलण विच उहदे सामने ठहरन विच सारे असमर्थ हो गए। बहुते वीर जटाली उठे आख कै चोटा पान तबाली जासन जुद्ध नूं बहुतियां वड्डियां जटां वाले सूरमे। जदों कन्नां विच इह गल पई सरणवत बीज मारिया गया जोश विच आके उठ पए ने रौह विच आके उठ पए ने ਇਹ ਕੰਨਾਂ ਵਿੱਚ ਆਵਾਜ਼ ਪੈਂਦਿਆਂ ਇੱਕ ਚੋਟ ਪਈ ਹੈ ਕਾਲਜੇ ਨੂੰ ਵੀ ਸਾਡਾ ਇੱਕ ਮਹਾਨ ਸੂਰਮਾ ਮਾਰਿਆ ਗਿਆ ਏ ਚੋਟਾਂ ਪਾਨ ਤਬਾਲੀ ਜਾਸਨ ਯੁੱਧ ਨੂੰ ਤਬਾਲੀ ਢੋਲ ਵਜਾਉਣ ਵਾਲਾ ਅਰਬੀ ਦਾ ਸ਼ਬਦ ਹੈ ਸਾਹਿਬ ਏ ਕਮਾਲ ਕਹਿੰਦੇ ਤਬਲ ਅਰਬੀ ਦਾ ਸ਼ਬਦ ਹੈ ਤਬਲ ਤਬਲੇ ਤੇ ਚੋਟ ਮਾਰਨ ਵਾਲਾ ਜਿਹੜਾ ਤਬਾਲੀ ਹੈ चोटा पान तबाली जासन जुद्ध नूं कहिंदे ओ ला नगारे उत्ते चोट दुर्गा नूं अज बन के लिआउणा है साडा मान सूरमा मार दिता जो शमाई नूं देवी नूं बन के लिआउणा है। थर थर पृथ्वी चाली दलां उड़ंदियां नाओ जवे है हाली सह दरियाओ विच थर थर। जदों कोई भारी कर भरकम चीज चलदी है ते धरती कंबदी है। महाराज कहिंदे ने एडे एडे सूरमे हजारां लखां दी गिणती विच बचे खुचे सुंभ दा भरा नसुंभ इकट्ठे होके सूरमिआं नूं लैके चल पए ने नाओ जवे है हाली सह दरियाओ विच। सह दा मतलब भरिया दरियाओ ਜਿਵੇਂ ਭਰੇ ਦਰਿਆ ਦੀਆਂ ਛੱਲਾਂ ਵਿੱਚ ਬੇੜੀ ਕੰਬਦੀ ਹੈ ਨਾ ਇੱਦਾਂ ਸੂਰਮਿਆਂ ਰੂਪੀ ਛੱਲਾਂ ਵਿੱਚ ਧਰਤੀ ਕੰਬ ਉੱਠੀ ਹੈ। ਸਹਿ ਦਰਿਆਓ ਵਿੱਚ ਤੇ ਫਾਰਸੀ ਵਿੱਚ ਸਹਿ ਦਾ ਮਤਲਬ ਖਸਮ ਵੀ ਹੁੰਦਾ ਹੈ। ਦਰਿਆ ਦਾ ਨਦੀ ਦਾ ਪਤੀ ਕੌਣ? ਸਮੁੰਦਰ। ਜਿਵੇਂ ਸਮੁੰਦਰ ਦੀਆਂ ਛੱਲਾਂ ਵਿੱਚ ਜਹਾਜ਼ ਡੋਲਦੇ ਨੇ ਇਉਂ ਡੂੰਘੇ ਦਰਿਆ ਵਿੱਚ ਫਸੀ ਬੇੜੀ ਵਾਂਗੂ ਇਹ ਧਰਤੀ ਡੋਲਣ ਲੱਗ ਪਈ ਹੈ। ਧੂੜ ਉਤਾਹ ਕਾਲੀ ਛੜੀ ਤੁਰੰਗਮਾ ਜਾਣ ਪੁਕਾਰੋ ਚਾਲੀ ਧਰਤੀ ਇੰਦਰ ਥੈ। ਪਾਤਸ਼ਾਹ ਕਹਿੰਦੇ ਨੇ ਘੋੜਿਆਂ ਦੇ ਪੌੜਾਂ ਨਾਲ ਤੁਰੰਗਮਾ ਤੁਰੰਗ ਘੋੜਿਆਂ ਦੇ ਪੌੜਾਂ ਨਾਲ ਧੂੜ ਉੱਡੀ ਹੈ ते धूड़ ने असमान ढक लिया है। जान पुकारो चाली धरती इंद्र थै। ऐसी गर्दिश उड्डी है ऐसी मिट्टी उड्डी है धूड़ उड्डी है इदा लगता है पातशाह कहिंदे जिवें धरती बेचारी इंद्र कोल शिकायत करन चली होवे। आंदे ना इंद्र तां रहिंदा हिंदू भी इंद्रपुरी विच रहिंदा है। पातशाह कहिंदे इदा लगा भी उहनूं शिकायत करन चली है भी मिट्टी घटा बड़ा ही अन्ने हो गए ने लोग बरखा दियां चार बूंदा सुट दे। इउं महसूस हो रहा है मिट्टी तां नूं उड्डी जांदी वेख के पौड़ी आहर मिलिया आहरियां सैण सूरियां साजी चले सोहे दुर्ग सा जन काबे हाजी। आहर किरत आहरियां किरत करन वालिआं नूं उद्दम पुरशार्थ किता जिवें आपां कह दिंदे ना फलाने दे मुंडे नूं कम मिल गया कम ते लग गया है ਉਹ ਕੰਮ ਤੇ ਲੱਗਣਾ ਚਾਹੁੰਦਾ ਸੀ ਇੱਛਾ ਸੀ ਕਿਰਤ ਕਰਨ ਦੀ। ਕਹਿੰਦੇ ਇਹ ਜਿਹੜੇ ਸਿਪਾਹੀ ਨੇ ਨਾ ਦੈਂਤ ਨੇ ਜਦੋਂ ਸਰਣਤ ਬੀਜ ਮਰੇ ਦੀ ਖਬਰ ਮਿਲੀ ਹੈ ਇਉਂ ਲੱਗਦਾ ਇਹ ਜਿਵੇਂ ਸਿਪਾਹੀਆਂ ਨੂੰ ਲੜਾਕਿਆਂ ਨੂੰ ਲੜਾਈ ਕਰਨ ਦਾ ਕਿੱਤਾ ਮਿਲ ਗਿਆ ਪੁਰਸ਼ਾਰਥ ਮਿਲ ਗਿਆ ਜਿਵੇਂ ਇਹ ਬੜਾ ਰੁੱਝ ਕੇ ਕੰਮ ਕਰਦੇ ਨੇ ਲੜਾਈ ਝਗੜੇ ਵਾਲਾ। ਪਾਤਸ਼ਾਹ ਆਖਣ ਲੱਗੇ ਸੂਰਮਿਆਂ ਨੂੰ ਜੰਗ ਕਰਨ ਦਾ ਆਹਰ ਉਤਸ਼ਾਹ ਕਿੱਤਾ ਮਹਿਸੂਸ ਹੋਇਆ ਨਸੀਬ ਹੋਇਆ ਇਹ ਇਉਂ ਫੌਜਾਂ ਨੂੰ ਤਿਆਰ ਕਰਕੇ ਸੂਰਿਆਂ ਨੇ ਫੌਜ ਨੂੰ ਸਾਜ ਕੇ ਇਸ ਆਹਰ ਨੂੰ خوشی دے نال شروع کیتا ہے چلے سوہے درگ ساجن کعبہ حاجی حج تے جان والا اسلام دے وچ اے اصول ہے کوئی مردہ مر جاوے اخیرلے سواس آن تو پہلا ایک وار سچا مسلمان کعبے دے درشن کردا ہے حج تے جاندا ہے سکھاں دا کعبہ مکہ کی ہے ہرمندر صاحب اور سکھ بھی جیون وچ ایدے درشن کردا ہے اور کردا رہے گا نہیں تے جدوں ٹا دتا سی نا مغلاں نے تے پاسے بھی بنا سکدے سی اسی پر نہیں وہ کسے انجینئر نے نہیں ساڈے گرو ارجن صاحب نے آپ بیٹھ کے بنوایا ہے تخت ٹہ گیا سی جے وہ کیول بلڈنگ ہوں تے سکھا اسی کدے پاسے جگہ لے کے بنا لیں وہ ساڈے باپو ہرگوبند صاحب نے تھاپیا ہے وہ ساڈا مکہ ہے تے جنوں مکے دے درشن نہ آئے وہ مسلمان کچا ہے تے جنوں ہرمندر دے درشن نہ آئے وہ سکھ دے پلے ککھ نہیں جے ایتھے نری شبد گرو دی گل نہیں شبد نوں گرو بناون والے گرو نانک تو لے کے کلگیدر بادشاہ گرو تیگ بہادر صاحب دیاں بخششاں والے ستھان بنے نے ادوں شبد گرو نہیں سی جدوں انہاں گرو صاحباں نے اے ساڈے مکے کعبے بنائے نے اس کر کے ساڈے لئی اوناں ہی ستکار جوگ نے جنہاں ساڈا گرو گرنتھ صاحب ستکار جوگ ہے ساڈے لئی بنگلہ صاحب ساڈے لئی ہرمندر ساڈے لئی اکال تخت ساڈے لئی پنجو تخت ساڈے لئی سموہ گرتام اوناں ہی ستکارت نے جنہاں ساڈا گرو گرنتھ صاحب ہے ہر بندہ اسلام نو قبولن والا جے مکے کعبے نہیں گیا تے انہیں جیون ویرتھ گوا لیا تے جویں کٹھے ہو کے مسلمان سارے کعبے نو جاندے نے نا حج کرن انہاں نو حاجی کہندے نے کیول جیڑا حج کر آوے اور کسے نو نہیں پات جا کہندے نے او درگا وال چلے نے جدہ کعبے نو حج کرن چلے ہون اینی بھیڑ ہے انہیں جادے انہاں دی گنتی ہے کٹھے ہو کے چل پئے نے تیری تیگی جھمدڑی رن ونڈی بھاجی ایک کائل کومن سور میں جان مکتب کاجی تیری تیگی جھمدڑی جمدا واہن چوٹے دی کھل والا جیڑا نگارا سی اودے تے وجیا اے ڈنکا تے کسے دے نیانا ہوئے تے بھاجی نہیں منڈ دے مٹھیائی نہیں منڈ دے بادشاہ کہندے نے تیرہ تے دے نال ایداں ٹکڑے اچھل رہے نے سورمیاں دے بھی جدہ ماس دی بھاجی ونڈی جا رہی ہوئے ایداں دا محسوس ہو رہا ہے جنگ نوں بیان کرنا جنگ دے ودھاتا نالوں کلگی تر نالوں کوئی کبھی ودیا نہیں بیان باجی کر سکیا کہندے ایوں جویں مٹھیائیاں ونڈی دیاں نے ایداں ماس دے ٹکڑے ونڈی دے نے راکشساں دے آگواں نے اپنے سورمیاں وچ تیراں تے تلواراں دی انتری بھاو سمجھو بھاجی ونڈی ہے جویں مٹھیائی ونڈی دی شاستر ونڈے نے تگڑے ہو جو درگا نوں پھڑ کے لیاونا ہے ایک کائل کومن سور میں جن مکتب کاجی مکتب عربی دا شبد ہے پاٹھشالا ہن مدرسیاں وچ پاٹھشالا وچ بچے لین لا کے بہ جاندے سی پڑھائی کرن لئی دو چار لینا تے او جڑا قاضی ہوندا سی ٹیچر ہوندا سی او ایں گھیرے گھیرے ہاتھ وچ سوٹی دی سوٹی لے کے پھردا سی پڑھاوندا بچیاں نوں جویں ٹیچر اپنے تین چار لینا ہن بینچ لگے ہن کلاس وچ تے گھومدے نے نا ایداں پھٹ کھا کے جویں کوئی قاضی اس پاٹھشالا وچ بچیاں دے ارد گرد گھومدا اے سورمے مہاراج کہندے ایوں گھوم رہے نے زخماں دے سہ تو کے ایک بیر پروتے برشیے جیوں چک پاؤن نواجی ایک درگا سوہے خنس کائے خنسائن تاجی کچھ بیر ایسے نے جڑے برشیاں وچ پروتے نے اس دیوی نے تے ایدا پروئے ہوئے چکے نے جدا کوئی مکے جا کے نماز پڑھدا ہے نماز چوکے پڑھی دی ہے نا ਜਿੱਦਾਂ ਕੋਈ ਮੁਸੱਲਾ ਵਿਛਾ ਕੇ ਪੰਜ ਵਕਤ ਦਾ ਨਮਾਜ਼ੀ ਨਮਾਜ਼ ਪੜ੍ਹਦਾ ਏ, ਇਉਂ ਬਰਸ਼ੀ ਦੇ ਵਿੱਚ ਵਿੰਨ ਵਿੰਨ ਕੇ ਪਰੋ ਪਰੋ ਕੇ ਉਸ ਮਾਈ ਨੇ ਉਸ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਉਹਨਾਂ ਦੈਂਤਾਂ ਦਾ ਦ੍ਰਿਸ਼ ਐਸਾ ਬਣਾ ਦਿੱਤਾ ਜਿਵੇਂ ਸਾਰੇ ਥੱਲੇ ਝੁੱਕ ਕੇ ਉਹਦੇ ਖਸਮ ਦੀ ਯਾਦ ਵਿੱਚ ਕਲਮਾ ਪੜ੍ਹ ਰਹੇ ਹੋਣ। ਇਹ ਦ੍ਰਿਸ਼ ਪੇਸ਼ ਕਰਦੇ ਨੇ ਕਲਗੀਧਰ ਤੇ ਕੁਝ ਦੁਰਗਾ ਦੇ ਸਾਹਮਣੇ। ਇੱਕ ਦੁਰਗਾ ਸੋਹੇ ਖੁਨਸਕੈ ਗੁੱਸੇ ਵਿੱਚ ਆ ਕੇ ਖੁਨਸਾਇਨ ਤਾਜੀ ਘੋੜਿਆਂ ਨੂੰ ਨਚਾਉਂਦੇ ਨੇ। ਤਾਜੀ ਘੋੜਾ ਫਾਰਸੀ ਵਿੱਚ ਅਰਬੀ ਦੇ ਘੋੜੇ ਨੂੰ, ਅਰਬੀ ਦਾ ਚੰਗਾ ਘੋੜਾ ਨੁਕਰਾ ਘੋੜਾ ਕਹਿੰਦੇ ਨੇ। ਘੋੜਿਆਂ ਨੂੰ ਗੁੱਸੇ ਨਾਲ ਨਚਾ ਕੇ ਸਾਹਮਣੇ ਆਉਂਦੇ ਨੇ। ਤਾਜੀ ਤੁਰਕੀ ਸੋਇਨਾ ਰੁਪਾ ਕੱਪੜ ਕੇਰੇ ਪਾਰਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਤਾਜੀ ਤੁਰਕੀ ਸੋਇਨਾ ਰੁਪਾ ਕੱਪੜ ਕੇਰੇ ਪਾਰਾ। ਗੁਰੂ ਗ੍ਰੰਥ ਸਾਹਿਬ ਦਾ ਟੀਕਾ ਹੈ, ਇਹ ਬਾਣੀ ਨੂੰ ਪੜ੍ਹਦੇ ਜਾਓ। ਅੱਗੇ ਕਹਿੰਦੇ ਨੇ ਇੱਕ ਧਾਵਨ ਦੁਰਗਾ ਸਾਹਮਣੇ ਜੋ ਭੁਖਿਆਏ ਭਾਜੀ। ਹੁਣ ਭੁੱਖਾ ਬੰਦਾ ਨਾ, ਪੰਜਾਂ ਸੱਤਾਂ ਦਿਨਾਂ ਦਾ ਭੁੱਖਾ ਬੰਦਾ, ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਵੀ ਰੋਟੀ ਵੇਖ ਕੇ ਕਿੱਦਾਂ ਭੱਜਦਾ ਹੈ। ਜੈਸੇ ਭੁੱਖੇ ਪ੍ਰੀਤ ਅਨਾਜ, ਭੁੱਖੇ ਬੰਦੇ ਨੂੰ ਲਾਲਚ ਦਿਓ ਵੀ ਤੈਨੂੰ ਰਾਜਾ ਬਣਾ ਦਈਏ, ਤੈਨੂੰ ਤਖ਼ਤ ਤੇ ਬਹਾ ਦਈਏ, ਦੌਲਤਾਂ ਨਾਲ ਤੇਰਾ ਘਰ ਭਰ ਦਈਏ। ਜੇ ਤੇ ਇੱਕ ਅੱਧੇ ਦਿਨ ਦਾ ਭੁੱਖਾ ਤੇ ਮਨ ਵੀ ਜਾਵੇਗਾ, ਜੇ ਅੱਠਾਂ ਦਸਾਂ ਦਿਨਾਂ ਦਾ ਭੁੱਖਾ ਨੇ ਕਹਿਣਾ ਮੈਂ ਅੱਗ ਲਾਉਣੀ ਹੈ ਤੇਰੇ ਤਖ਼ਤ ਨੂੰ, ਮੈਂ ਅੱਗ ਲਾਉਣੀ ਹੈ ਇਹਨਾਂ ਦੌਲਤਾਂ ਨੂੰ, ਮੈਨੂੰ ਰੋਟੀ ਬੋਟੀ ਦਾ ਪ੍ਰਬੰਧ ਕਰ ਦੇ, ਮੇਰੀਆਂ ਆਂਦਰਾਂ ਮਰ ਚੱਲੀਆਂ ਹੀ ਭੁੱਖ ਨਾਲ, ਪਿਆਸ ਨਾਲ ਸੁੱਕ ਚੱਲੀਆਂ ਹੀ। ਭੁੱਖਾ ਬੰਦਾ ਜਿਵੇਂ ਰੋਟੀ ਵੇਖ ਕੇ ਦੌੜਦਾ ਏ, ਇੱਕ ਧਾਵਨ ਦੁਰਗਾ ਸਾਹਮਣੇ ਜਿਉਂ ਭੁੱਖੇ ਆਏ ਭਾਜੀ। ਦੁਰਗਾ ਨੂੰ ਵੇਖ ਕੇ ਇੱਦਾਂ ਭੱਜਦੇ ਨੇ ਜਿੱਦਾਂ ਰੋਟੀ ਵੱਲ ਵੇਖ ਕੇ ਭੁੱਖਾ ਭੱਜਦਾ ਹੈ, ਇੱਦਾਂ ਦੌੜਦੇ ਨੇ ਵਾਰ ਕਰਨ ਦੇ ਲਈ ਉਹ ਜਿਹੜੇ ਦੈਂਤ ਨੇ, ਉਹ ਬਾਹੂਬਲੀ ਦੈਂਤ ਇਉਂ ਦੌੜਦੇ ਨੇ। ਭਾਜੀ ਦੇ ਅਨੇਕਾਂ ਅਰਥ ਹੁੰਦੇ ਨੇ। ਭਾਜੀ ਦਾ ਮਤਲਬ ਸਾਹਿਬ ਸੱਚੇ ਪਾਤਸ਼ਾਹ ਕਮੀਨਾ ਵੀ ਕਰਦੇ ਨੇ, ਕਮੀਨਾ ਬੰਦਾ। ਹੁਣ ਇੱਥੇ ਇਹ ਗਰਭ ਵਿੱਚ ਨੇ, ਇੱਥੇ ਦੈਂਤਾਂ ਦਾ ਜਿਹੜਾ ਚਰਿੱਤਰ ਹੈ ਉਹ ਕਮੀਨਿਆਂ ਵਾਲਾ ਹੈ, ਕਿਉਂਕਿ ਬੰਦੇ ਨੂੰ ਵਿਕਾਰ ਕਮੀਨਾ ਬਣਾ ਦਿੰਦੇ ਨੇ, ਕਾਮ ਕ੍ਰੋਧ ਵਿੱਚ ਗਲਤਾਨ ਕਰ ਦਿੰਦੇ ਨੇ, ਲਾਹਨਤਾਂ ਖੱਟਣ ਤੇ ਮਜਬੂਰ ਕਰ ਦਿੰਦੇ ਨੇ। ਇਸ ਪ੍ਰਕਾਰ ਦੇ ਨਾਲ ਇਹਦੇ ਕਈ ਅਰਥ ਬਣਦੇ ਨੇ, ਨੀਚ, ਪਾਮਰ, ਕਮੀਨਾ। ਇਹ ਫਾਰਸੀ ਦਾ ਲਫ਼ਜ਼ ਹੈ ਪਾਜ਼ੀ। ਅੱਗੇ ਕਹਿੰਦੇ ਨੇ ਕਦੇ ਨਾ ਰੱਜੇ ਜੁੱਧ ਤੇ ਰੱਜ ਹੋਏ ਰਾਜੀ, ਜਿਨ੍ਹਾਂ ਇੰਦਰ ਵਰਗੇ ਦੇਵਤੇ ਢਾਏ ਨੇ, ਜਿਨ੍ਹਾਂ ਨੇ ਬੜੇ ਬੜੇ ਯੁੱਧ ਕੀਤੇ ਨੇ, ਜਿਹੜੇ ਇਉਂ ਲੱਗਦਾ ਸੀ ਯੁੱਧ ਕਰਕੇ ਰੱਜਦੇ ਹੀ ਨਹੀਂ, ਅੱਜ ਮਾਈ ਦੇ ਸਾਹਮਣੇ, ਅੱਜ ਉਸ ਕਾਲੀ ਜਿਹੀ ਬੀਬੀ ਦੇ ਸਾਹਮਣੇ, ਦੁਰਗਾ ਦੇ ਸਾਹਮਣੇ ਇਉਂ ਲੱਗਦਾ ਇਹ ਉਹ ਥੱਕ ਗਏ ਨੇ, ਉਹ ਟੁੱਟ ਗਏ ਨੇ, ਇਉਂ ਲੱਗਦਾ ਅੱਜ ਯੁੱਧ ਕਰਕੇ ਰੱਜ ਗਏ ਨੇ, ਕਿਉਂਕਿ ਮੁਕਾਬਲਾ ਬਰਾਬਰ ਤੇ ਚੱਲ ਰਿਹਾ ਏ। ਬੱਜੇ ਸੰਗਲੀ ਵਾਲੇ ਸੰਗਰ ਡੋਹਰੇ, ਡਾਹੇ ਜੋ ਖੇਤ ਜਟਾਲੇ ਹਾਠਾਂ ਜੋੜ ਕੇ। ਮਹਾਰਾਜ ਕਹਿੰਦੇ ਨੇ ਸੰਗਲਾਂ ਨਾਲ ਵੱਧੇ, ਬੜੇ ਬੜੇ ਧੌਂਸੇ ਨਗਾਰੇ ਦੋਹਰਿਆਂ ਸੰਗਾਂ ਨਾਲ ਵੱਧੇ, ਜਦੋਂ ਵੱਜਦੇ ਨੇ ਫਿਰ ਸੰਗਰ ਮੱਚਦੇ ਰਣਭੂਮੀ ਦੇ ਅੰਦਰ। ਸੰਗਰ ਡੋਹਰੇ ਦੋਹਰਿਆਂ ਸੰਗਲਾਂ ਨਾਲ ਵੱਜੇ ਨਗਾਰੇ ਵੱਜ ਰਹੇ ਨੇ। ਡਾਹੇ ਜੋ ਖੇਤ ਜਟਾਲੇ ਹਾਠਾਂ ਜੋੜ ਕੇ, ਹਾਠਾਂ ਪਰਾ ਜਟਾਂ ਵਾਲੇ ਸੂਰਮੇ, ਦੇਵਤੇ ਅਤੇ ਦੈਂਤ ਡਹੇ ਡਹਿ ਪਏ ਨੇ, ਲੱਗੇ ਹੋਏ ਨੇ ਕਿੱਥੇ, ਮੈਦਾਨੇ ਜੰਗ ਦੇ ਖੇਤ ਅੰਦਰ ਲਾਈਨਾਂ ਬਣਾ ਕੇ। ਉਹ ਪਰਾ ਦਾ ਮਤਲਬ ਮੀਨਸ ਕਤਾਰ, ਇੱਕ ਲਾਈਨ ਵਿੱਚ ਖਲੋ ਕਰਕੇ ਉਹ ਸੂਰਮੇ ਆਪਸ ਵਿੱਚ ਲੜ ਰਹੇ ਨੇ। ਨੇਜੇ ਬੰਬਲੀ ਵਾਲੇ ਦਿਸਣ ਓਰੜੇ, ਰੇਸ਼ਮਾਂ ਦੀਆਂ ਜ਼ਰੀਆਂ ਫੁੱਲਾਂ ਝੰਡਿਆਂ ਦੇ ਨਾਲ ਇਹਨਾਂ ਦੇ ਬਰਸ਼ੇ ਜਿਹੜੇ ਨੇ ਸੱਜੇ ਹੋਏ ਨੇ, ਦਿਸਣ ਓਰੜੇ ਹੱਥਾਂ ਦੇ ਵਿੱਚ ਚੁੱਕੇ ਹੋਏ ਇਹ ਬਰਸ਼ੇ ਦਿਖ ਰਹੇ ਨੇ। ਫੁੰਮਣਾਂ ਦੇ ਨਾਲ ਟਹਿਕਦੇ ਮਹਿਕਦੇ ਬਰਸ਼ੇ, ਝੰਡੀਆਂ ਨਾਲ ਟਹਿਕਦੇ ਮਹਿਕਦੇ ਉਹ ਬਰਸ਼ੇ ਦਿਖ ਰਹੇ ਨੇ। ਇਉਂ ਲੱਗਦਾ ਇਹ ਚੱਲੇ ਜਾਣ ਜਟਾਲੇ ਨਹਾਵਣ ਗੰਗ ਨੂੰ। ਜਦੋਂ ਸਾਧ ਜਟਾਂ ਵਾਲੇ ਗੰਗਾ ਤੇ ਜਾਂਦੇ ਨਾ, ਉਹਨਾਂ ਦੇ ਹੱਥਾਂ 'ਚ ਝੰਡੀਆਂ ਹੁੰਦੀਆਂ ਛੋਟੀਆਂ ਛੋਟੀਆਂ, ਜਿਸ ਵੀ ਪੰਥ ਦੇ ਹੋਣਗੇ ਉਹ, ਕਿਉਂਕਿ ਸਨਾਤਨ ਹਿੰਦੂਆਂ ਵਿੱਚ ਕਈ ਪੰਥ ਨੇ, ਵਿਚਾਰ ਨਹੀਂ ਰਲੀ विचार की पहल है इस धर्म विचार नहीं रली हर बंदे की विचार अड्डो अड्ड है 33 करोड़ देवते बन गए एदां पंथ बड़े ने और आपो अपने झंडे लई फिरदे ने पातशाह कहिंदे ने इस प्रकार दे नाल इउं महसूस हो रहा है जिवें गंगा ते जटा वाले साध झंडियां लैके नहाउण चले होण एदां सूरमे उस दुर्गा वल नूं वध रहे ने झंडियां बरशियां ते बन करके पौड़ी दुर्गा अतै दानवी सूल होईआं कंगां वाछड़ कत्ती सूरियां विच खेत खतंगां कंगां कवच पहन के माई ने भी कवच पहने दुर्गा ने उन्हों भी पता है भी कोई तीर सीधा आ गया तो छाती ना विन जावे कोई तलवार सीधी चल गई किते तन दा कोई अंग ना लै जावे पातशाह कहिंदे ने दुर्गा ने ते उस काली ने शरीर उत्ते कंगा संजो सजाई हुई है सूल हाथ विच नेजे फड़े हुए ने उन्हां भी बरशे फड़े हुए ने शस्त्रधारी फौजा दे सामने अपनी शस्त्रां नाल देवतियां दी लैश फौज नूं लै के संजुआं पहन के खलोतियां ने और तजवीजां विचार कर रहियां ने वाछड़ कत्ती सूरियां विच खेत खतंगां आमो सामने सूरमे रक्त बीज दे मरण तो बाद देवते दैंतां ते दैंत देवतियां ते वाछड़ कत्ती सूरियां इन्हां सूरमियां ने जिवें मींह दी वाछड़ हुंदी है इस प्रकार दे नाल तीरां दी खतंगां दी रणभूमि दे अंदर वाछड़ कर दित्ती है धूहे कृपाणा तिखियां बडलाहन अंगां पहला दला मिलंदियां भेड़ पया निहंगां धूहे कृपाणा तिखियां तिखियां कृपाणा तिखे तीर जदों किते जाके लगदे ने बडलाहन अंगां वड वड के सुटी जांदे ने पहला दला मिलंदियां भेड़ पया निहंगां निहंग कलगीधर पातशाह तों सज्जिया खालसा पंथ बाणे ते बाणी दा धारनी जिहड़े अज वी इदां ही नगारे दल पंथ लै के इत्थे फिर रहे ने जिदां पुराने समें दे नगारे वजदे सी साहिब सच्चे पातशाह इत्थे निहंग शब्द वरत रहे ने इहदे बड़े अर्थ ने भेड़ पया निहंगा निहंग खड़ग नूं वी कहिंदे ने जदों इह आपस च भिड़े ने खड़ग ते खड़ग टकराई है इदां लगदा निहंग भिड़ रहे ने ਇੱਥੇ ਜਿਹੜਾ ਨਿਹੰਗ ਸ਼ਬਦ ਹੈ ਤਲਵਾਰ ਲਈ ਵੀ ਹੈ ਤੇ ਕਲਮ ਨੂੰ ਵੀ ਨਿਹੰਗ ਕਹਿੰਦੇ ਨੇ ਵੀ ਚੰਗੇ ਲਿਖਾਰੀ ਦੀ ਕਵੀ ਦੀ ਕਲਮ ਚੰਗੇ ਲਿਖਾਰੀ ਨਾਲ ਟਕਰਾ ਗਈ ਭਾਵ ਕਿ ਕਲਮ ਦਾ ਮੁਕਾਬਲਾ ਖੜਗ ਦਾ ਮੁਕਾਬਲਾ ਭੇੜ ਪਿਆ ਨਿਹੰਗਾਂ ਨਿਹੰਗ ਮਗਰਮੱਛ ਨੂੰ ਵੀ ਕਹਿੰਦੇ ਨੇ ਜਦੋਂ ਘੋੜੇ ਨਾਲ ਘੋੜਾ ਟਕਰਾਉਂਦਾ ਭੇੜ ਪਿਆ ਨਿਹੰਗਾਂ ਘੋੜਿਆਂ ਨੂੰ ਵੀ ਨਿਹੰਗ ਕਹਿੰਦੇ ਨੇ ਪਹਿਲਾਂ ਦਲਾ ਮਿਲਦਿਆਂ ਭੇੜ ਪਿਆ ਨਿਹੰਗਾਂ ਜਿਹੜਾ ਮੌਤ ਦੀ ਪਰਵਾਹ ਨਹੀਂ ਕਰਦਾ ਉਹਨੂੰ ਵੀ ਨਿਹੰਗ ਕਹਿੰਦੇ ਨੇ ਨਿਰਭਉ ਹੋਇਓ ਭਇਆ ਨਿਹੰਗਾ ਨਿਰਭਉ ਹੋਇਓ ਭਇਆ ਨਿਹੰਗਾ ਗੁਰੂ ਅਰਜਨ ਸਾਹਿਬ ਨਿਹੰਗ ਕੌਣ ਹੈ ਜਿਹਨੂੰ ਭੈ ਨਹੀਂ ਮੌਤ ਦਾ इस करके कहिंदे सूरमे तलवारां घोड़े जूझ रहे ने युद्ध मच रहा है अनेक अर्थ ने और ये भी अखीरले नहीं पातशाह दी बाणी समुंदर है इहदा अंत कोई नहीं पौड़ी ओरड़ फौजां आईयां वीर चढ़े कंधारी सड़क मियानों कढ़ियां तिखियां तलवारी महाराज कहिंदे ओरड़ नूं फौजां नेड़े आ गईयां टकराउण लगियां उठ के फौजां नेड़े होईयां टकराउण लगियां कंधारी सिकंधार दोआं दियां कतारां दो कंधां इउं लगा जिवें एक दूजे ते चढ़ गईयां ने वीर चढ़े कंधारी एक दूजे ते कंधां डिग पईयां ने फिर उहनां तलवारां किद्दां कढ़ियां सड़क मियानों सर्र करदी आवाज आई है फिर तलवार जदों निकलदी है कहिंदे सड़क मियानों कढ़ियां सर कर दियां तलवारां निकलियां ने तिखियां तरवारी जिन्हां दे बलेड बड़े तिखे ने जिथे लग जांदे ने उत्थों अंग लथ जांदे ने कड़क उठे रण मचिया वड्डे हंकारी सिर तड़बाहां गन्नले फुल जिहै बाड़ी वो जिहड़ा ਬੜੇ ਅਭਿਮਾਨ ਨੂੰ ਲੈ ਕੇ ਰਾਕਸ਼ਸ਼ਾਂ ਦਾ ਰਾਜਾ ਸੁੰਭ ਨਿਸੁੰਭ وہ بڑے ابھیمان نو لے کے جڑے راکشس نے وڈے ہنکاری نے کڑک کے ایں بدلاں وانگوں گج کے جنگ لڑ رہے نے سر تڑ باہاں گنلے فل جہے باڑی گنلے ٹوٹے کھنڈ کھنڈ ہوئے باڑی باغ نو کہندے نے بگیچے نو کہندے نے مہاراج کہندے نے ایداں انہاں دینتاں نے دیوتیاں دے دیوتیاں نے دینتاں دے سر وڈ وڈ کے سٹے نے جداں بگیچے وچ کسے نے پھل توڑ کے سٹے ہون پھلاں وانگوں کھلرے پئے نے ایوں بادشاہ کہندے نے جاپے کٹے باڈیاں رکھ چندن آج میں ترخان ویران نے لایا کے آرے نو چندن دے رکھانو وڈ وڈ کے ٹیر لا دتے ہون دوہاں کندھاراں موہے جڑے جاں سات پئی کھروار کو تک تک کیبر درگ سا تک مارے پلے ججار کو پیدل مارے ہاتھیاں سنگ راتھ گرے اسوار کو کتے پڑھن لگ پو چنڈی دیوار پھر ہٹنوں دل نہیں کردا ایسے شند ایسیاں پوڑیاں رچ گیا باپو کہندے پھر جدوں ویکھیا اے اس مائی نے اے بڑے جوش و خروش دے وچ سامنے آ رہے نے دوویں کندھار ایک دوجے تے ٹٹ کے پی گئے نے دوویں کتاراں ٹٹ کے پی گئیاں نے سٹ پئی خروار کو کھوتے دی چم والے نگارے اتے چوٹ وجی ہے تک تک کیبر درگ سا درگا نے موڈے تو لایا اے تنوکھنو پرماتما دا نام تے آ کے پتھے چوں تیر کڈ کے کیبر کڈ کے تک مارے پلے ججار کو وڈے وڈے دینتاں دے سورمیاں نوں امبراں توں تاریاں دی نیائی پٹ پٹ کے سٹن لگی ہے پیدل مارے ہاتھیاں سنگ رتھ گرے اسوار کو جڑے ہاتھیاں تے چڑے نے جڑے گھوڑیاں تے چڑے نے جڑے رتھاں تے چڑے نے مار مار کے پیدل فوجاں نوں مار مار کے ہاتھیاں دے سواراں نوں مار مار کے رت گھوڑیاں دے اسواراں نوں بی بی رکھاں وانگوں پٹ پٹ سٹی آندی ہے سوہن سنجا باگڑا جن لگے فل انار کو جڑے سورمے دے تن چوں تیر نگ جاندا نا باگڑا تیر دا دموہا پچھلا ایسا جڑا چڑھا کے چھڈیا جاندا ہے پچھوں دو موہا ہوندا تیر او فل جہا ہوندا پچھے جنہاں تیر ویکھیا عجائب گھراں وچ ویکھیا کرو جا کے بادشاہ دے تیر ویکھو کیس گڑھ جا کے حضور صاحب جا کے مہاراج کہندے نے جدوں تیر ننگدا اے سوہن سنجا باگڑا سنجو پہنے ہوئے سورمے لوہے دے کوچ پہنے ہوئے سورمیاں دے وچوں دی تیر ننگدا اے او لوہے دا کوچ انار دا چھلکا لگدا اے تے جویں اناراں دے رخ تے انار تے لال فل ہون نا او جدوں ننگدا اے باگڑا تیر وچ دی او لہو نال لال ہویا ایداں لگدا اے جن لگے فل انار کو جویں اناراں نوں لال فل لگے ہون گسے آئی کال کا ہتھ سجے لے تروار کو درگا کلی نہیں سی مان ایتھے کال کا بھی کال کرنے والا مہا کال پرماتما او دین دنیا دے والی دی ایک ہور طاقت جو اس ولوں دینتاں دا کال بنا کے بھیجی گئی ہے انہیں سجے ہتھ دے وچ غصہ تار کے تلوار کڈی ہے ایدوں پاروں اوت پار ہر ناکس کئی ہزار کو جن اکا رہی کندھار کو کندھاں دیاں کندھاں نے دینتاں دیاں اس پار تو تلوار لے کے میدان جنگ دے پارے دوجے پاسے جدوں تکھی تلوار لے کے پار ننگ دی ہے ایدان لگ دا اے جویں ہرناکش ورگے ہزاراں ویریاں دا سر وڈ دتا ہوئے جن اکا رہی کندھار کو پاویں اودے نال دیوتیاں دیاں فوجاں نے پاویں درگا اودے نال ہے پر کالی ایدان لگ دی ہے جویں کلی جن جت رہی ہوئے کتاراں نوں کلی وڈ رہی ہوئے ڈیمنز نوں راکشس نوں کلی ونگار رہی ہوئے ایوں پادشاہ کہندے جویں مائی بھاگوں نے کلی نے ونگا رہا سی اینا دینت روپی مغلاں نوں سد رحمت تیرے وار کو پادشاہ کہندے نے تینوں ہور رحمتاں بخشے اکال پرخ کمال دی تلوار چلائی ہے کالی نے وڈیائی کیتی ہے کیدی اودے تلوار چلاون دی ਉਹਦੀ ਮੂਰਤੀ ਤੇ ਫੁੱਲ ਨਹੀਂ ਤਿਆੜੇ ਵਿੱਚ ਚੰਗੀ ਸੱਜਦੀ ਐ ਤੂੰ ਅੱਠਾਂ ਬਾਹਾਂ ਨਾਲ ਨਾ। ਇੱਥੇ ਕੇਵਲ ਉਹਦੀ ਵਡਿਆਈ ਹੈ ਜਿਹੜਾ ਤਲਵਾਰ ਲੈ ਕੇ ਨੱਚਦਾ ਟੱਪਦਾ ਹੈ, ਦੈਂਤਾਂ ਦਾ ਪਾਪ ਦਾ ਖਾਤਮਾ ਕਰਦਾ ਹੈ। ਪੌੜੀ ਦੋਹਾਂ ਕੰਧਾਰਾਂ ਮੋਹੇ ਜੁੜੇ ਸੱਟ ਪਈ ਜਮਦਾਨ ਕਹੋ, ਤਦ ਖਿੰਗਨ ਸੁੰਭ ਨਚਾਇਆ ਡਲ ਉੱਪਰ ਬਰਗਸਤਾਨ ਕੋ। ਦੋਵੇਂ ਕੰਧਾਰ ਕੰਧਾਂ ਵਾਂਗੂ ਦੋਹਾਂ ਕਤਾਰਾਂ ਦੇ ਸੂਰਮਿਆਂ ਦੇ ਮੂੰਹ ਜੁੜੇ ਨੇ, ਜਮਾਂ ਦੇ ਵਾਹਨ ਉਸ ਮਹਾਰਾਜ ਪਾਤਸ਼ਾਹ ਆਖਣ ਲੱਗੇ। ਘੋਟੇ ਦੇ ਚੰਮ ਨਾਲ ਵੜੇ ਨਗਾਰੇ ਤੇ ਚੋਟ ਲੱਗੀ ਹੈ, ਤਦ ਖਿੰਗਨ ਸੁੰਭ ਨਚਾਇਆ। ਖਿੰਗ ਫਾਰਸੀ ਵਿੱਚ ਨੁਕਰੇ ਘੋੜੇ ਨੂੰ ਕਹਿੰਦੇ ਨੇ, ਥੋੜੀ ਜੀ ਗੁਲਾਬੀ ਲੋਹ ਮਾਰਦੇ ਹੁਣ ਕੰਨ ਦੇ। ਪਾਤਸ਼ਾਹ ਆਖਣ ਲੱਗੇ ਤਦ ਖਿੰਗਨ ਸੁੰਭ ਨਚਾਇਆ। ਹੁਣ ਕਹਿੰਦੇ ਲੋਕਾਂ ਦੇ ਪੁੱਤ ਬੜੇ ਮਰਵਾ ਲਏ, ਹੁਣ ਸੁੰਭ ਨੂੰ ਨਿੱਕਾ ਵੀਰ ਨੇ ਸੁੰਭ ਕਹਿੰਦਾ, ਮੈਂ ਮੈਦਾਨੇ ਜੰਗ ਵਿੱਚ ਚੱਲਿਆ ਈ ਥਾਪੜਾ ਦਿੱਤਾ ਏ ਸੁੰਭ ਨੇ, ਜਾ ਵੀਰਾ ਸੂਰਮ ਗਤੀ ਨੂੰ ਸ਼ਹਾਦਤ ਨੂੰ ਪਾ ਕੇ ਮੇਰਾ ਮਾਣ ਵਧਾ, ਸਵਰਗਾਂ ਦੇ ਵਿੱਚ ਹੂਰਾਂ ਨੂੰ ਵਰ। ਤਦ ਖਿੰਗਨ ਸੁੰਭ ਨਚਾਇਆ ਡਲ ਉੱਪਰ ਬਰਗਸਤਾਨ ਕੋ। ਬਰਗਸਤਾਨ ਲੋਹੇ ਦੀ ਜਾਲੀ, ਘੋੜੇ ਦਾ ਕਵਚੇ ਵੀ ਫਾਰਸੀ ਦਾ ਲਫ਼ਜ਼ ਹੈ। ਘੋੜੇ ਤੇ ਡਾਲ ਕੇ ਬਰਗਸਤਾਨ ਨਚਾਉਂਦਾ ਘੋੜੇ ਨੂੰ ਫੜੀ, ਬਿਲੰਦ ਮੰਗਾਏ ਅਸ ਫੁਰਮਾਇਸ਼ ਕਰ ਮੁਲਤਾਨ ਕਹੋ। ਫੜੀ ਚੌੜੇ ਫੱਟੇ ਵਾਲਾ ਧਨੁੱਖ, ਮਹਾਰਾਜ ਕਹਿੰਦੇ ਨੇ ਏਡੇ ਚੌੜੇ ਫੱਟੇ ਵਾਲਾ ਹੱਥ ਵਿੱਚ ਧਨੁੱਖ ਫੜਿਆ ਏ, ਇਉਂ ਲੱਗਦਾ ਏ ਜਿਵੇਂ ਮੁਲਤਾਨ ਤੋਂ ਫਰਮਾਇਸ਼ ਕਰਕੇ ਮੰਗਵਾਇਆ ਹੋਵੇ, ਕਿਉਂਕਿ ਮੁਲਤਾਨ ਦੇ ਧਨੁੱਖ ਮਸ਼ਹੂਰ ਸਨ। ਕੇਵਲ ਇਸ ਲਈ ਵਰਤ ਰਹੇ ਨੇ। ਅੱਗੇ ਆਖਣ ਲੱਗੇ, ਗੁੱਸੇ ਆਈ ਸਾਹਮਣੇ ਰਣ ਅੰਦਰ ਘੱਤਣ ਘਾਣ ਕਹੋ। ਗੁੱਸੇ ਵਿੱਚ ਆ ਗਈ ਹੈ ਕਾਲਕਾ, ਕਾਲਕਾ ਵੀ ਕਾਲ ਕਰਨੇ ਵਾਲੇ ਪਰਮਾਤਮਾ ਦੀ ਸ਼ਕਤੀ ਸਾਹਮਣੇ ਆ ਗਈ ਹੈ। ਇਉਂ ਪਾਤਸ਼ਾਹ ਆਖਣ ਲੱਗੇ, ਉਹ ਕਾਲੀ ਜਦੋਂ ਸਾਹਮਣੇ ਆਈ ਹੈ ਰਣ ਅੰਦਰ ਘੱਤਣ ਘਾਣ ਕਹੋ। ਆਖਣ ਲੱਗੇ ਰਣ ਨੂੰ ਹੋਰ, ਮਹਾਰਾਜ ਕਹਿੰਦੇ ਨੇ ਮਹਿਕਾਉਣ ਲਈ, ਹੋਰ ਉਸ ਮੈਦਾਨੇ ਜੰਗ ਵਿੱਚ ਤਬਾਹੀ ਮਚਾਉਣ ਲਈ, ਫੁਰਕੰਪ ਮਚਾਉਣ ਦੇ ਲਈ, ਖੁਰਾ ਖੋਜ ਦੈਂਤਾਂ ਦਾ ਮਟਾਉਣ ਦੇ ਲਈ ਦੌੜ ਕੇ ਆਈ ਹੈ। ਅੱਗੇ ਤੇਗ ਵਗਾਈ ਦੁਰਗ ਸਾਹਿਬ ਬੜ ਸੁੰਭਨ ਬਈ ਪਲਾਣ ਕਹੋ। ਗੁੱਸੇ ਵਿੱਚ ਆ ਕੇ ਉਸ ਦੁਰਗ ਨੂੰ, ਕਿਲਿਆਂ ਨੂੰ ਜਿੱਤਣ ਵਾਲੀ ਉਸ ਮਾਈ ਨੇ, ਉਹ ਬੜੇ ਸੂਰਮੇ ਸੂਰਬੀਰ ਯੋਧੇ ਨਿਸੁੰਭ ਦੇ ਸਾਹਮਣੇ ਆ ਕਰਕੇ ਫੁਰਤੀ ਨਾਲ ਉਹਦਾ ਵਾਰ ਬਚਾ ਕੇ ਬਹੀ ਪਲਾਣ ਕੋ। ਐਸਾ ਵਾਰ ਕੀਤਾ ਹੈ ਵਗਾ ਵਗੀ ਤੇਜ਼ੀ ਦੇ ਨਾਲ, ਪਲਾਣ ਫਾਰਸੀ ਵਿੱਚ ਘੋੜੇ ਦੀ ਕਾਠੀ ਨੂੰ ਕਹਿੰਦੇ ਨੇ। ਦੁਰਗਾ ਨੇ ਉਸ ਨਿਸੁੰਭ ਨੂੰ ਵੱਢ ਕਰਕੇ ਘੋੜੇ ਦੀ ਕਾਠੀ ਵੱਢੀ ਹੈ ਤੇ ਨਾਲ ਹੀ ਘੋੜੇ ਦਾ ਪੇਟ ਚੀਰ ਕੇ ਧਰਤੀ ਵਿੱਚ ਏਦਾਂ ਤਲਵਾਰ ਧਸੀ ਹੈ। ਬਾਪੂ ਕਹਿੰਦਾ ਰੜਕੀ ਜਾਏ ਧਰਤ ਕਹੋ, ਵੱਡ ਪਾਖਰ ਵੱਢ ਕਿਕਾਣ ਕਹੋ। ਪਾਖਰ ਵੱਢ ਦਿੱਤਾ, ਕਵਚ ਵੱਢ ਦਿੱਤਾ, ਘੋੜੇ ਦੇ ਉੱਤੇ ਲੋਹੇ ਦਾ ਕਵਚ ਵੱਢ ਦਿੱਤਾ ਹੈ, ਔਰ ਜਾ ਕੇ ਪੇਟ ਵੱਢ ਕੇ ਘੋੜੇ ਦਾ ਕਾਠੀ ਵੱਢ ਕੇ ਧਰਤੀ ਵਿੱਚ ਗਈ ਹੈ। ਇਤਿਹਾਸ ਪੜੋ, ਜਿਵੇਂ ਪੈਂਦੇ ਖਾਂ ਦੇ ਸਿਰ ਤੇ ਵਾਰ ਕੀਤਾ ਏ, ਧੌਣ ਲੈ ਗਈ ਮੋਢੇ ਤੋਂ, ਕੱਚ ਥਾਣੀ ਜਨੇਊ ਪੈ ਗਿਆ ਤੇ ਪਾਤਸ਼ਾਹ ਨੇ ਘੋੜਾ ਦੋ ਫੜ ਕਰਤੇ, ਧਰਤੀ ਵਿੱਚ ਤੇਗਾ ਗੱਢ ਦਿੱਤਾ ਸੀ। ਇਹਨੂੰ ਵੀ ਤੇ ਬਰਕਤਾਂ ਉਸੇ ਕਾਲ ਪੁਰਖ ਦੀਆਂ ਨੇ। ਉਸ ਛੱਟਮ ਪੀਰ ਬੈਠੇ ਗੁਰਭਾਰੀ ਦੇ ਨਿਰਗੁਣ ਸਰੂਪ ਤੋਂ ਹੀ ਤਾਕਤਾਂ ਲੈ ਰਹੀ ਹੈ। ਬੀਬੀ ਵੀਰ ਪਲਾਣੋਂ ਡਿੱਗਿਆ ਕਰ ਸਿੱਧਦਾ ਸੁੰਭ ਸੁਜਾਣ ਕਹੋ। ਸਿੱਧਦਾ ਹੱਥ ਜੋੜ ਕੇ ਉਹ ਜਦੋਂ ਕੱਟਿਆ ਚੱਲਿਆ ਏ, ਜਦੋਂ ਧਰਤੀ ਤੇ ਡਿੱਗਣ ਲੱਗਾ ਏ, ਇਉਂ ਲੱਗਦਾ ਏ ਜਿਵੇਂ ਵੱਡੇ ਭਾਈ ਸੁੰਭ ਅੱਗੇ ਹੱਥ ਜੋੜੇ ਨੇ। ਸਿੱਧਦਾ ਕੀਤਾ ਏ ਵੀਰਾ, ਤੈਨੂੰ ਮੈਂ ਮੌਤ ਦੇ ਮੂੰਹ ਵਿੱਚ ਪਿੱਠ ਨਹੀਂ ਦਿੱਤੀ, ਮੈਦਾਨੇ ਜੰਗ ਵਿੱਚ ਪਿੱਠ ਨਹੀਂ ਦਿੱਤੀ, ਸੂਰਮਿਆਂ ਵਾਂਗੂ ਡਿੱਗਿਆ ਹਾਂ। ਫਤਿਹ ਬੁਲਾਈਏ, ਕੱਲ ਨੂੰ ਸਮਾਪਤੀ ਹੈ। ਸਮੂਹ ਸੰਗਤਾਂ ਨੂੰ ਬੇਨਤੀ ਹੈ, ਜਿਹੜੇ ਘਰਾਂ ਵਿੱਚ ਵੀ ਇਹ ਸਮਾਗਮ ਦੇਖ ਰਹੇ ਨੇ, ਜਿਹੜੇ ਪਹੁੰਚ ਸਕਦੇ ਨੇ, ਕੱਲ ਨੂੰ ਕਲਗੀਧਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਗੁਰਦੁਆਰਾ ਬੰਗਲਾ ਸਾਹਿਬ ਪਹੁੰਚ ਕੇ ਹਾਜ਼ਰੀ ਭਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।